ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਅਹਿਮ ਖਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨਸ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ 2032 ਤੱਕ ਨੈਟੋ ਰੱਖਿਆ ਖਰਚ ਟੀਚਿਆਂ ਨੂੰ ਪੂਰਾ ਕਰ ਸਕਦਾ ਹੈ ਕੈਨੇਡਾ। ਵਿੱਤ ਮੰਤਰੀ ਅਤੇ PMO ਦਰਮਿਆਨ ਤਣਾਅ ਦੀਆਂ ਖਬਰਾਂ ਤੋਂ ਬਾਅਦ ਕ੍ਰਿਸਟੀਆ ਫ੍ਰੀਲੈਂਡ ਦੇ ਬਚਾਅ ਵਿੱਚ ਨਿਤਰੇ ਜਸਟਿਨ ਟਰੂਡੋ। ਅਤੇ ਓਨਟੇਰੀਓ ਵਿੱਚ 2.5 ਮਿਲੀਅਨ ਲੋਕ ਫੈਮਿਲੀ ਡਾਕਟਰ ਤੋਂ ਸੱਖਣੇ। ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੀ ਵਾਸ਼ਿੰਗਟਨ ਫੇਰੀ ਤੋਂ ਗੱਲਬਾਤ ਸ਼ੁਰੂ ਕਰਾਂਗੇ। ਨੈਟੋ ਦਾ ਜਿਹੜਾ ਲੀਡਰਸ ਸਮਿਟ ਸੀ, ਸੰਮੇਲਨ ਸੀਗਾ, ਉਹ ਵਾਸ਼ਿੰਗਟਨ ਦੇ ਵਿੱਚ ਆਯੋਜਿਤ ਕੀਤਾ ਗਿਆ ਸੀਗਾ ਅਤੇ ਉਹਦੇ ਵਿੱਚ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਉੱਥੇ ਸ਼ਾਮਲ ਹੋਏ ਅਤੇ ਕੁਝ ਅਹਿਮ ਐਲਾਨ, ਕੁਝ ਅਹਿਮ ਟਿੱਪਣੀਆਂ ਹੋਈਆਂ। ਨੈਟੋ ਅਲਾਈਜ਼ ਅਤੇ ਖਾਸ ਤੌਰ 'ਤੇ ਅਮੈਰੀਕਾ ਵੱਲੋਂ ਹੁੰਦੀਆਂ ਆਲੋਚਨਾਵਾਂ ਤੋਂ ਬਾਅਦ ਲਿਬਰਲ ਸਰਕਾਰ ਨੇ ਆਖਿਰ ਐਲਾਨ ਕੀਤਾ ਕਿ ਉਸਨੂੰ ਉਮੀਦ ਹੈ ਕਿ ਕੈਨੇਡਾ 2032 ਤੱਕ ਆਪਣੀ GDP ਦਾ 2% ਡਿਫੈਂਸ ਇਨਵੈਸਟਮੈਂਟ 'ਤੇ ਖਰਚਣ ਦੇ ਜਿਹੜਾ ਨਾਟੋ ਦਾ ਟੀਚਾ ਹੈ, ਜਿਹੜਾ ਉਹਦਾ ਬੈਂਚ ਮਾਰਕ ਹੈ, ਉਹਨੂੰ ਪੂਰਾ ਕਰ ਸਕਦਾ ਹੈ। ਟਰੂਡੋ ਨੇ ਵਾਸ਼ਿੰਗਟਨ ਵਿੱਚ ਚੱਲ ਰਹੇ ਨਾਟੋ ਸੰਮੇਲਨ ਦੌਰਾਨ ਇਹ ਬਿਆਨ ਦਿੱਤਾ। ਹਾਲਾਂਕਿ ਟਰੂਡੋ ਨੇ ਸਪਸ਼ਟ ਤੌਰ 'ਤੇ ਇਹ ਨਹੀਂ ਕਿਹਾ ਕਿ ਲਿਬਰਲ ਸਰਕਾਰ ਇਸ ਟੀਚੇ ਤੱਕ ਕਿਸ ਤਰ੍ਹਾਂ ਪਹੁੰਚਣ ਦਾ ਇਰਾਦਾ ਰੱਖਦੀ ਹੈ, ਪਰ ਉਹਨਾਂ ਦੇ ਰੱਖਿਆ ਅਤੇ ਵਿਦੇਸ਼ ਮੰਤਰੀਆਂ ਨੇ ਕਈ ਹਫ਼ਤਿਆਂ ਤੋਂ ਸੰਕੇਤ ਦਿੱਤਾ ਹੈ ਕਿ ਨਵੀਂ ਰੱਖਿਆ ਨੀਤੀ ਦੇ ਅਨਕੋਸਟਡ ਅਤੇ ਅਨਅਪਰੂਵਡ ਜਿਹੜੇ ਐਲੀਮੈਂਟਸ ਨੇ, ਉਹ ਕੈਨੇਡਾ ਨੂੰ 2% ਟੀਚੇ ਜਾਂ ਇਸ ਤੋਂ ਵੀ ਪਾਰ ਜਾਣ ਵੱਲ ਹੁਲਾਰਾ ਦੇਣਗੇ। ਸਰਕਾਰ ਰੱਖਿਆ ਸਮੀਖਿਆਵਾਂ ਦੇ ਨਿਯਮਿਤ ਚੱਕਰ ਲਈ ਵੀ ਵਚਨਬੱਧ ਹੋਈ ਹੈ ਅਤੇ ਅਗਲਾ ਡਿਫੈਂਸ ਰਿਵਿਊ 2028 ਲਈ ਸੈੱਟ ਕੀਤਾ ਗਿਆ। ਟਰੂਡੋ ਨੇ ਕਿਹਾ, ਕੋਟ, ਅਸੀਂ ਅਜਿਹੇ ਮੌਕਿਆਂ ਦੀ ਖੋਜ ਕਰਨਾ ਜਾਰੀ ਰੱਖਾਂਗੇ ਜੋ ਰੱਖਿਆ ਖਰਚਿਆਂ ਵਿੱਚ ਹੋਰ ਵਾਧਾ ਕਰਨਗੇ ਅਤੇ ਕੈਨੇਡਾ ਦੇ ਰਣਨੀਤਿਕ ਹਿੱਤਾਂ ਨੂੰ ਅੱਗੇ ਵਧਾਉਣਗੇ। ਰੱਖਿਆ ਮੰਤਰੀ ਬਿਲ ਬਲੇਅਰ ਨੇ ਪਿਛਲੇ ਕੁਝ ਮਹੀਨਿਆਂ ਦੌਰਾਨ ਵਾਰ ਵਾਰ ਕਿਹਾ ਹੈ ਕਿ ਉਹ ਨੈਟੋ ਦੇ ਸਹਿਯੋਗੀਆਂ ਨਾਲ ਇੱਕ ਪ੍ਰਮਾਣਿਤ ਯੋਜਨਾ ਸਾਂਝੀ ਕਰਨ ਦੀ ਉਮੀਦ ਕਰ ਰਹੇ ਨੇ। ਵੈਸੇ ਵੇਰਵਿਆਂ ਤੋਂ ਬਿਨਾਂ ਇੱਕ ਟਾਈਮਲਾਈਨ ਦਾ ਐਲਾਨ ਅਲਾਈਜ਼ ਦੀ ਆਲੋਚਨਾ ਨੂੰ ਰੋਕਣ ਲਈ ਕਾਫ਼ੀ ਨਹੀਂ ਜਾਪਦਾ, ਖਾਸਕਰ ਉਦੋਂ ਜਦੋਂ ਪੋਲੈਂਡ ਸਮੇਤ ਕੁਝ ਨੈਟੋ ਦੇਸ਼ 2% ਦੇ ਜਿਹੜੇ GDP ਦਾ ਬੈਂਚ ਮਾਰਕ ਹੈ, ਇਸ ਨੂੰ ਵੀ ਹੋਰ ਉੱਚਾ ਕਰਨ ਦੀ ਮੰਗ ਕਰ ਰਹੇ ਨੇ। ਪਰ ਐਟਲੀਸਟ ਕੈਨੇਡਾ ਵੱਲੋਂ ਇੱਕ ਟਾਈਮਲਾਈਨ ਜ਼ਰੂਰ ਦਿੱਤੀ ਗਈ ਹੈ। ਨਾਟੋ ਦਾ ਜਿਹੜਾ ਇਹ ਸੰਮੇਲਨ ਹੋਇਆ, ਇਹਦੇ ਵਿੱਚ ਕੁਝ ਹੋਰ ਵੀ ਐਲਾਨ ਕੀਤੇ ਗਏ ਅਤੇ ਪਿਛਲੇ ਸਾਲ ਵਾਂਗੂ ਐਦਕੀ ਵੀ ਜਿਹੜਾ ਨੈਟੋ ਅਲਾਈਜ਼ ਦਾ ਇਹ ਗਰੁੱਪ ਸੀਗਾ, ਨੈਟੋ ਲੀਡਰ ਸੀਗੇ, ਇਹਦੇ ਵਿੱਚ ਯੂਕਰੇਨ ਦੇ ਵਿੱਚ ਜਿਹੜੀ ਜੰਗ ਚੱਲ ਰਹੀ ਹੈ ਉਹ ਇੱਕ ਅਹਿਮ ਮੁੱਦਾ ਰਹੀ ਅਤੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਯੂਕਰੇਨ ਦੀ ਹੋਰ ਫੌਜੀ ਇਮਦਾਦ ਦਾ ਵੀ ਅਹਿਦ ਕੀਤਾ, ਵਾਅਦਾ ਕੀਤਾ। ਫੈਡਰਲ ਸਰਕਾਰ ਨੇ ਨਾਟੋ ਸੰਮੇਲਨ ਦੇ ਮੌਕੇ ਤੇ ਕਿਹਾ ਕਿ ਕੈਨੇਡਾ ਇਸ ਸਾਲ ਯੂਕਰੇਨ ਨੂੰ $500 ਮਿਲੀਅਨ ਦੀ ਵਾਧੂ ਫੌਜੀ ਸਹਾਇਤਾ ਦੇਣ ਦੀ ਯੋਜਨਾ ਬਣਾ ਰਿਹਾ ਹੈ। ਵੈਸੇ ਨਾਟੋ ਨੇ ਵੀ ਆਪਣੇ ਆਫੀਸ਼ੀਅਲ ਡੈਕਲੇਰੇਸ਼ਨ ਦੇ ਵਿੱਚ ਕਿਹਾ ਕਿ ਜਿਹੜਾ ਯੂਕਰੇਨ ਹੈ ਇਹ ਨਾਟੋ ਦੀ ਮੈਂਬਰਸ਼ਿਪ ਲਈ ਇੱਕ ਇਰਿਵਰਸਿਬਲ ਟਰੈਕ ਤੇ ਹੈ। ਨਾਟੋ ਸੰਮੇਲਨ ਦੌਰਾਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਅਤੇ ਯੂਕਰੇਨੀ ਰਾਸ਼ਟਰਪਤੀ ਵਲੋਦੀਮਿਰ ਜ਼ੈਲੈਂਸਕੀ ਦੀ ਬਾਇਲੈਟਰਲ ਮੀਟਿੰਗ ਹੋਈ ਅਤੇ ਉਸ ਤੋਂ ਬਾਅਦ ਇਹ ਜਿਹੜੀ ਵਾਧੂ ਫੌਜੀ ਇਮਦਾਦ ਹੈ ਐਲਾਨੀ ਗਈ ਹੈ। ਕੈਨੇਡਾ ਹੁਣ ਤੱਕ ਵੈਸੇ ਹਥਿਆਰਾਂ ਅਤੇ ਹੋਰ ਫੌਜੀ ਉਪਕਰਨਾਂ ਵਿੱਚ ਯੂਕਰੇਨ ਦੀ ਕਰੀਬ $4 ਬਿਲੀਅਨ ਦੀ ਮਦਦ ਜਾਂ ਤਾਂ ਕਰ ਚੁੱਕਾ ਹੈ ਜਾਂ ਐਲਾਨ ਕਰ ਚੁੱਕਾ ਹੈ। ਨਵੀਂ ਫੰਡਿੰਗ ਦਾ ਜ਼ਿਆਦਾਤਰ ਹਿੱਸਾ ਨੈਟੋ ਦੀ ਅਗਵਾਈ ਵਾਲੇ $40 ਬਿਲੀਅਨ ਦੇ ਯੂਰੋ ਇਨੀਸ਼ੀਏਟਿਵ ਦਾ ਹਿੱਸਾ ਹੋਵੇਗਾ, ਜਿਸ ਦਾ ਉਦੇਸ਼ ਯੂਕਰੇਨ ਨੂੰ ਸਥਿਰ ਵਿੱਤੀ ਸਹਾਇਤਾ ਅਤੇ ਫੌਜੀ ਮਦਦ ਦੇਣਾ ਹੈ। ਇਸ ਦੇ ਨਾਲ ਹੀ ਕੈਨੇਡਾ ਨੇ ਕਿਹਾ ਕਿ ਉਹ ਯੂਕਰੇਨੀ ਪਾਇਲਟਸ ਦੀ ਸਿਖਲਾਈ ਦਾ ਵਿਸਤਾਰ ਕਰੇਗਾ ਜੋ ਵੈਸਟਰਨ ਜਿਹੜੇ ਫਾਈਟਰ ਜੈਟਸ ਨੇ ਉਹਨਾਂ ਨੂੰ ਉਡਾਣਾ ਸਿੱਖ ਰਹੇ ਨੇ। ਅਮੈਰੀਕਾ, ਨੀਦਰਲੈਂਡ ਅਤੇ ਡੈਨਮਾਰਕ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਨੈਟੋ ਦੁਆਰਾ ਪ੍ਰਦਾਨ ਕੀਤੇ ਗਏ ਪਹਿਲੇ F-16 ਇਸ ਸਮਝ ਤੱਕ ਯੂਕਰੇਨੀ ਫੌਜੀ ਪਾਇਲਟਸ ਦੇ ਕੋਲ ਹੋਣਗੇ। ਇਸ ਤੋਂ ਇਲਾਵਾ ਯੂਕਰੇਨ ਅਤੇ ਇਸ ਦੀ ਨੈਟੋ ਸਦੱਸਤਾ ਦੇ ਮੁੱਦੇ ਤੇ ਅਧਿਕਾਰਤ ਐਲਾਨ ਦੀ ਭਾਸ਼ਾ ਬਾਰੇ ਸਹਿਯੋਗੀ ਦੇਸ਼ਾਂ ਦਰਮਿਆਨ ਕਈ ਹਫ਼ਤਿਆਂ ਤੱਕ ਝੁੰਝ ਚਰਚਾ ਚੱਲਦੀ ਰਹੀ, ਬੈਕਡੋਰ ਡਿਸਕਸ਼ਨਸ ਚੱਲਦੇ ਰਹੇ। ਅਮਰੀਕਾ ਅਤੇ ਕੁਝ ਹੋਰ ਦੇਸ਼ਾਂ ਨੇ ਰੂਸ ਨਾਲ ਟਕਰਾਅ ਦੌਰਾਨ ਯੂਕਰੇਨ ਦੀ ਨੈਟੋ ਮੈਂਬਰਸ਼ਿਪ ਦਾ ਵਿਰੋਧ ਕੀਤਾ ਤਾਂ ਜੋ ਤਣਾਅ ਦੇ ਵਧਣ ਤੋਂ ਬਚਿਆ ਜਾ ਸਕੇ, ਕਿਉਂਕਿ ਇਸ ਨਾਲ ਯੁੱਧ ਵੱਡਾ ਹੋ ਸਕਦਾ। ਉਹਨਾਂ ਨੇ ਇਹ ਵੀ ਜ਼ੋਰ ਦਿੱਤਾ ਕਿ ਯੂਕਰੇਨ ਨੂੰ ਭ੍ਰਿਸ਼ਟਾਚਾਰ ਦੇ ਨਾਲ ਨਾਲ ਹੋਰ ਪ੍ਰਣਾਲੀਗਤ ਸੁਧਾਰਾਂ ਨੂੰ ਹੱਲ ਕਰਨ ਲਈ ਮਹੱਤਵਪੂਰਨ ਕਦਮ ਚੁੱਕਣੇ ਚਾਹੀਦੇ ਹਨ। ਨੈਟੋ ਦੇ ਸਕੱਤਰ ਜਨਰਲ ਜੇਨਸ ਸਟੋਲਟਨਬਰਗ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਯੂਕਰੇਨ ਤੁਰੰਤ ਗੱਠਜੋੜ ਵਿੱਚ ਸ਼ਾਮਲ ਨਹੀਂ ਹੋਏਗਾ, ਇਮੀਡੀਏਟਲੀ ਨੈਟੋ ਦਾ ਮੈਂਬਰ ਨਹੀਂ ਬਣੇਗਾ। ਪਰ ਉਹਨਾਂ ਨੇ ਪੁਰਜ਼ੋਰ ਤਰੀਕੇ ਨਾਲ ਕਿਹਾ ਕਿ ਵੀ ਇਹ ਜਿਹੜੀ ਜੰਗ ਹੈ ਇਹਦੇ ਖਤਮ ਹੋਣ ਤੋਂ ਬਾਅਦ ਅਜਿਹਾ ਹੋਣਾ ਚਾਹੀਦਾ ਹੈ, ਯਾਨੀ ਨੈਟੋ ਦਾ ਮੈਂਬਰ ਬਣਨਾ ਚਾਹੀਦਾ ਯੂਕਰੇਨ, ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਰੂਸ ਕਦੇ ਵੀ ਯੂਕਰੇਨ 'ਤੇ ਦੁਬਾਰਾ ਹਮਲਾ ਨਾ ਕਰੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਦਫ਼ਤਰ ਅਤੇ ਵਿੱਤ ਮੰਤਰੀ ਦਰਮਿਆਨ ਵੱਧਦੇ ਤਣਾਅਪੂਰਨ ਸਬੰਧਾਂ ਦੀਆਂ ਰਿਪੋਰਟਾਂ ਤੋਂ ਬਾਅਦ ਕ੍ਰਿਸਟੀਆ ਫ੍ਰੀਲੈਂਡ ਦਾ ਮਜ਼ਬੂਤੀ ਨਾਲ ਬਚਾਅ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਫ੍ਰੀਲੈਂਡ ਕੈਨੇਡਾ ਲਈ ਵੱਡੀਆਂ ਚੀਜ਼ਾਂ ਕਰਨ ਦੌਰਾਨ ਉਹਨਾਂ ਦੀ ਇੱਕ ਨਜ਼ਦੀਕੀ ਦੋਸਤ, ਇੱਕ ਨਜ਼ਦੀਕੀ ਸਹਿਯੋਗੀ ਅਤੇ ਪਾਰਟਨਰ ਰਹੀ ਹੈ ਅਤੇ ਇੱਦਾਂ ਹੀ ਹੋਵੇਗਾ, ਅੱਗੇ ਵੀ ਇੱਦਾਂ ਹੀ ਰਹਿਣਗੇ। ਟਰੂਡੋ ਨੇ ਕਿਹਾ, ਕੋਟ, ਮੈਨੂੰ ਉਹਨਾਂ ਦੀ ਕਾਬਲੀਅਤ ਅਤੇ ਉਹਨਾਂ ਦੇ ਕੰਮ ਤੇ ਪੂਰਾ ਭਰੋਸਾ ਹੈ ਜੋ ਅਸੀਂ ਇਕੱਠੇ ਕਰਨ ਜਾ ਰਹੇ ਹਾਂ। ਟਰੂਡੋ ਦੀਆਂ ਟਿੱਪਣੀਆਂ ਗਲੋਬਲ ਮੇਲ ਦੀ ਰਿਪੋਰਟ ਤੋਂ ਬਾਅਦ ਆਈਆਂ ਨੇ, ਜਿਸ ਵਿੱਚ ਫ੍ਰੀਲੈਂਡ ਅਤੇ ਪੀਐਮਓ ਯਾਨੀ ਪ੍ਰਾਈਮ ਮਿਨਿਸਟਰ ਆਫਿਸ, ਜਿਸ ਵਿੱਚ ਟਰੂਡੋ ਦੀ ਚੀਫ ਆਫ ਸਟਾਫ ਕੇਟੀ ਟੈਲਫੋਰਡ ਵੀ ਸ਼ਾਮਿਲ ਹੈ, ਦਰਮਿਆਨ ਲਿਬਰਲਾਂ ਦੇ ਹਾਲੀਆ ਆਰਥਿਕ ਮੈਸੇਜਿੰਗ ਅਤੇ ਲੋ ਅਪਰੂਵਲ ਰੇਟਿੰਗਸ ਕਾਰਨ ਤਣਾਅ ਵਧਣ ਦਾ ਜ਼ਿਕਰ ਕੀਤਾ ਗਿਆ। ਪ੍ਰਧਾਨ ਮੰਤਰੀ ਨੂੰ ਵੀਰਵਾਰ ਨੂੰ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੇ ਨੂੰ ਵਿੱਤ ਮੰਤਰੀ ਵਜੋਂ ਨਿਯੁਕਤ ਕੀਤੇ ਜਾਣ ਬਾਰੇ ਅੰਦਰੂਨੀ ਚਰਚਾ ਦੀਆਂ ਅਫਵਾਹਾਂ ਬਾਰੇ ਵੀ ਪੁੱਛਿਆ ਗਿਆ। ਟਰੂਡੋ ਨੇ ਇਸ ਦੇ ਜਵਾਬ ਵਿੱਚ ਕਿਹਾ ਕਿ, ਕੋਟ, ਮੈਂ ਕਈ ਸਾਲਾਂ ਤੋਂ ਮਾਰਕ ਕਾਰਨੇ ਨਾਲ ਉਹਨਾਂ ਦੇ ਫੈਡਰਲ ਰਾਜਨੀਤੀ ਵਿੱਚ ਸ਼ਾਮਲ ਹੋਣ ਬਾਰੇ ਗੱਲ ਕਰ ਰਿਹਾ। ਮੈਨੂੰ ਲੱਗਦਾ ਕਿ ਉਹ ਅਜੇ ਸਮੇਂ ਵਿੱਚ ਇੱਕ ਬੇਮਿਸਾਲ ਵਾਧਾ ਹੋਣਗੇ, ਬੇਮਿਸਾਲ ਐਡੀਸ਼ਨ ਹੋਣਗੇ, ਜਦੋਂ ਕੈਨੇਡੀਅਨਸ ਨੂੰ ਰਾਜਨੀਤੀ ਵਿੱਚ ਚੰਗੇ ਲੋਕਾਂ ਦੇ ਅੱਗੇ ਆਉਣ ਦੀ ਜ਼ਰੂਰਤ ਹੈ। ਟਰੂਡੋ ਜਨਤਕ ਤੌਰ ਤੇ ਜੋ ਵੀ ਕਹਿਣ ਪਰ ਸੀਬੀਸੀ ਨਿਊਜ਼ ਨੂੰ ਅੰਦਰ ਖਾਤੇ ਚੱਲ ਰਹੇ ਤਣਾਅ ਦੀ ਸੂਹ ਮਿਲੀ ਹੈ। ਇੱਕ ਸੀਨੀਅਰ ਸਰਕਾਰੀ ਸੂਤਰ ਨੇ ਸੀਬੀਸੀ ਨਿਊਜ਼ ਨੂੰ ਦੱਸਿਆ ਕਿ ਫ੍ਰੀਲੈਂਡ ਦਾ ਵੋਟਰਾਂ ਵਿੱਚ ਉਸ ਤਰ੍ਹਾਂ ਦਾ ਅਕਸ ਨਹੀਂ ਹੈ ਜਿਸ ਤਰ੍ਹਾਂ ਪੀਐਮਓ ਨੂੰ ਉਮੀਦ ਸੀ। ਸੂਤਰ ਨੇ ਕਿਹਾ ਕਿ ਜਿਸ ਵੇਲੇ ਸਰਕਾਰ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਅਜਿਹੇ ਸਮੇਂ ਵਿੱਚ ਇਸ ਕਿਸਮ ਦੇ ਤਣਾਅ ਦੀ ਉਮੀਦ ਕੀਤੀ ਹੀ ਜਾ ਸਕਦੀ ਹੈ। ਦੱਸ ਦਈਏ ਕਿ ਹਾਲ ਹੀ ਵਿੱਚ ਟੋਰੋਂਟੋ ਸੇਂਟ ਪੌਲਸ ਦੀ ਜਿਹੜੀ ਰਾਈਡਿੰਗ ਹੈ ਉੱਥੇ ਜ਼ਿਮਨੀ ਚੋਣ ਹੋਈ ਸੀਗੀ ਤੇ ਇਹ ਰਾਈਡਿੰਗ ਲਿਬਰਲਾਂ ਦਾ ਗੜ੍ਹ ਹੁੰਦੀ ਸੀ ਤੇ ਕਈ ਦਹਾਕਿਆਂ ਬਾਅਦ ਲਿਬਰਲਾਂ ਦੀ ਇੱਥੇ ਹਾਰ ਹੋ ਗਈ, ਜਿਸ ਤੋਂ ਬਾਅਦ ਲਿਬਰਲਾਂ ਦੇ ਹੀ ਕੁਝ ਐਮਪੀਜ਼ ਨੇ ਪਾਰਟੀ ਦਾ ਆਤਮ ਨਿਰੀਖਣ ਦਾ ਸਮਾਂ ਆਉਣ ਅਤੇ ਟਰੂਡੋ ਨੂੰ ਲੀਡਰਸ਼ਿਪ ਤੋਂ ਵੀ ਪਾਸੇ ਹੋਣ ਤੱਕ ਦੀ ਮੰਗ ਕੀਤੀ ਸੀ। ਪੋਲ ਸਰਵੇਜ਼ ਵਿੱਚ ਵੀ ਲਿਬਰਲਾਂ ਦੀ ਜਿਹੜੀ ਲੋਕਪ੍ਰਿਯਤਾ ਹੈ ਉਹ ਦਿਨ ਬ ਦਿਨ ਹੇਠਾਂ ਨੂੰ ਆਉਂਦੀ ਨਜ਼ਰੀ ਪੈ ਰਹੀ ਹੈ। ਇੱਕ ਹੋਰ ਗਵਰਨਮੈਂਟ ਸੋਰਸ ਨੇ ਸੀਬੀਸੀ ਨਿਊਜ਼ ਨੂੰ ਸੰਭਲ ਕੇ ਚੁਣੇ ਸ਼ਬਦਾਂ ਵਿੱਚ ਕਿਹਾ ਕਿ ਫ੍ਰੀਲੈਂਡ ਨੂੰ ਸਮਰਥਨ ਜਿਹੜਾ ਹੈ ਉਹ ਪੱਕਾ ਅਤੇ ਭਰੋਸੇਯੋਗ ਨਹੀਂ ਹੈ ਤੇ ਇਹ ਬਦਲ ਵੀ ਸਕਦਾ ਹੈ। ਸੀਬੀਸੀ ਨਿਊਜ਼ ਨੇ ਜਿਹੜੇ ਆਪਣੇ ਸੋਰਸਿਸ ਨੇ ਉਹਨਾਂ ਨੂੰ ਆਇਡੈਂਟੀਫਾਈ ਨਹੀਂ ਕੀਤਾ ਕਿਉਂਕਿ ਇਹਨਾਂ ਮਾਮਲਿਆਂ ਤੇ ਉਹ ਪਬਲਿਕਲੀ ਬੋਲਣ ਲਈ ਆਥੋਰਾਈਜ਼ਡ ਨਹੀਂ ਹੈਗੇ। ਪਰ ਪੀਐਮਓ ਦੀ ਇੱਕ ਬੁਲਾਰੇ ਨੇ ਕਿਹਾ ਕਿ ਫ੍ਰੀਲੈਂਡ ਨਾਲ ਕੋਈ ਤਣਾਅ ਨਹੀਂ ਹੈ। ਐਨ ਕਲਾਰਾ ਵੈਲਨਕੋਟ ਨੇ ਕਿਹਾ ਕਿ ਵੀ ਇਹ ਕਿਆ ਸਹੀ ਨਹੀਂ ਹੈਗੇ, ਪ੍ਰਧਾਨ ਮੰਤਰੀ ਅਤੇ ਉਹਨਾਂ ਦੇ ਦਫ਼ਤਰ ਦਾ, ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਵਿੱਚ ਪੂਰਾ ਵਿਸ਼ਵਾਸ ਹੈ। ਓਨਟੇਰੀਓ ਕਾਲਜ ਆਫ ਫੈਮਿਲੀ ਫਿਜ਼ੀਸ਼ੀਅਨਸ ਨੇ ਕਿਹਾ ਕਿ ਓਨਟੇਰੀਓ ਵਿੱਚ ਹੁਣ 2.5 ਮਿਲੀਅਨ ਲੋਕ ਅਜਿਹੇ ਨੇ ਜਿਨ੍ਹਾਂ ਕੋਲ ਕੋਈ ਫੈਮਿਲੀ ਡਾਕਟਰ ਨਹੀਂ ਹੈ। ਕਾਲਜ ਦੇ ਆਉਣ ਵਾਲੇ ਪ੍ਰੈਜ਼ੀਡੈਂਟ ਡਾਕਟਰ ਜੋਬੀਨ ਵਰਗੀਜ਼ ਨੇ ਕਿਹਾ ਕਿ 6 ਮਹੀਨੇ ਪਹਿਲਾਂ ਜਾਰੀ ਕੀਤੇ ਅੰਕੜਿਆਂ ਵਿੱਚ ਇਹ 1,60,000 ਤੋਂ ਵੱਧ ਲੋਕਾਂ ਦਾ ਵਾਧਾ ਹੈ ਤੇ ਉਹਨਾਂ ਨੇ ਇਸ ਵਾਧੇ ਨੂੰ ਬਹੁਤ ਚਿੰਤਾਜਨਕ ਦੱਸਿਆ। ਉਹਨਾਂ ਦਾ ਕਹਿਣਾ ਕਿ ਵੀ ਐਡੀ ਵੱਡੀ ਤਾਦਾਦ ਵਿੱਚ ਲੋਕਾਂ ਕੋਲ ਫੈਮਿਲੀ ਡਾਕਟਰ ਨਾ ਹੋਣ ਦਾ ਮਤਲਬ ਇਹ ਹੈ ਕਿ ਲੋਕ ਵਾਕ ਇਨ ਕਲੀਨਿਕਸ 'ਚ ਜਾਣਗੇ, ਅਰਜੈਂਟ ਕੇਅਰ ਜਾਂ ਐਮਰਜੈਂਸੀ ਡਿਪਾਰਟਮੈਂਟਸ ਵੱਲ ਜਾਣਗੇ ਜਿੱਥੇ ਉਹ ਹਰ ਵਾਰ ਇੱਕ ਨਵੇਂ ਡਾਕਟਰ ਨੂੰ ਮਿਲਣਗੇ, ਇੱਕ ਨਵਾਂ ਚਿਹਰਾ ਦੇਖਣਗੇ ਅਤੇ ਇੱਕ ਤਰੀਕੇ ਨਾਲ ਫਰੈਗਮੈਂਟਸ ਵਿੱਚ ਇਲਾਜ ਕਰਵਾਉਣਗੇ, ਟੁਕੜਿਆਂ ਵਿੱਚ ਇਲਾਜ ਕਰਵਾਉਣਗੇ। ਵਰਗੀਜ਼ ਨੇ ਕਿਹਾ ਕਿ ਜਦੋਂ ਲੋਕਾਂ ਨੂੰ ਪੇਚੀਦਾ ਗੰਭੀਰ ਸਮੱਸਿਆਵਾਂ ਹੁੰਦੀਆਂ ਨੇ ਤਾਂ ਵਾਕ ਇਨ ਕਲੀਨਿਕਸ 'ਤੇ ਭਰੋਸਾ ਕਰਨ ਦੀ ਬਜਾਏ ਇੱਕ ਡੈਡੀਕੇਟਡ ਫੈਮਿਲੀ ਡਾਕਟਰ ਹੋਣਾ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ। ਉਹਨਾਂ ਦੱਸਿਆ ਕਿ ਉਹਨਾਂ ਦੇ ਬਹੁਤ ਸਾਰੇ ਕਲੀਗਸ ਨੇ ਜਿਨ੍ਹਾਂ ਨੇ ਹਾਲ ਹੀ ਵਿੱਚ ਪ੍ਰੈਕਟਿਸ ਸ਼ੁਰੂ ਕੀਤੀ ਹੈ ਪਰ ਹੁਣ ਉਹਨਾਂ ਕੋਲ ਨਵੇਂ ਪੇਸ਼ੈਂਟਸ ਨੂੰ ਐਡ ਕਰਨ ਦੀ ਗੁੰਜਾਇਸ਼ ਨਹੀਂ ਹੈ। ਫਿਜ਼ੀਸ਼ੀਅਨਸ ਕਾਲਜ ਦੇ CEO DP ਸੁਰ ਨੇ ਮੰਨਿਆ ਕਿ ਸੂਬਾ ਸਰਕਾਰ ਨੇ ਪ੍ਰਾਇਮਰੀ ਕੇਅਰ ਸਟਾਫ ਵਿੱਚ ਇਨਵੈਸਟ ਕੀਤਾ ਹੈ ਤੇ ਸਰਕਾਰ ਫੈਮਿਲੀ ਡਾਕਟਰਸ ਦੇ ਕੰਮ ਦੇ ਬੋਝ ਨੂੰ ਘੱਟ ਕਰਨ ਵਿੱਚ ਵੀ ਮਦਦ ਕਰਨ ਲਈ ਬੇਲੋੜੀ ਕਾਗਜ਼ੀ ਕਾਰਵਾਈ ਨੂੰ ਘਟਾਉਣ ਲਈ ਕਮਿਟਿਡ ਹੈ, ਪਰ ਉਹਨਾਂ ਨੇ ਕਿਹਾ ਕਿ ਇਸ ਵਿੱਚ ਤੇਜ਼ੀ ਲਿਆਉਣ ਦੀ ਜ਼ਰੂਰਤ ਹੈ। ਕਾਲਜ ਨੇ ਕਿਹਾ ਕਿ ਫੈਮਿਲੀ ਡਾਕਟਰਸ ਅਨੁਸਾਰ ਹਫ਼ਤੇ ਵਿੱਚ ਉਹਨਾਂ ਦੇ ਕਰੀਬ 19 ਘੰਟੇ ਮਰੀਜ਼ਾਂ ਨੂੰ ਦੇਖਣ ਦੀ ਬਜਾਏ ਕਾਗਜ਼ੀ ਕਾਰਵਾਈ ਵਿੱਚ ਬੀਤ ਜਾਂਦੇ ਨੇ, ਇਸ ਕਰਕੇ ਤੁਰੰਤ ਤਬਦੀਲੀਆਂ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਤਾਂ ਜੋ ਫੈਮਿਲੀ ਡਾਕਟਰਸ ਅਤੇ ਮਰੀਜ਼ ਇਸ ਦਾ ਇਮੀਡੀਏਟ ਇੰਪੈਕਟ ਮਹਿਸੂਸ ਕਰ ਸਕਣ। ਕਾਲਜ ਨੇ ਇੱਕ ਵੱਖਰੇ ਅਧਿਐਨ ਦੇ ਨਤੀਜੇ ਵੀ ਜਾਰੀ ਕੀਤੇ ਜਿਸ ਵਿੱਚ ਪਾਇਆ ਗਿਆ ਕਿ ਓਨਟੈਰੀਓ ਵਿੱਚ 6,70,000 ਲੋਕਾਂ ਨੂੰ ਆਪਣੇ ਫੈਮਿਲੀ ਡਾਕਟਰ ਨੂੰ ਮਿਲਣ ਲਈ 50 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਕਰਨਾ ਪੈਂਦਾ ਹੈ। ਇਹ ਸਨ ਇਸ ਹਫ਼ਤੇ ਦੀਆਂ ਅਹਿਮ ਖ਼ਬਰਾਂ। ਹੁਣ ਅਗਲੇ ਹਫ਼ਤੇ ਤੱਕ ਇਜਾਜ਼ਤ ਦਿਓ। ਧੰਨਵਾਦ।